ਦੀਪਕ ਜੀ, ਅੱਜ ਖਬਰਾਂ ਦੀ ਸ਼ੁਰੂਆਤ ਇੱਥੋਂ ਕਰੀਏ। ਜਥੇਦਾਰ ਘਰਾਂ ਨੂੰ ਤੋੜ ਦਿੱਤੇ ਗਏ ਨੇ ਕਿ ਲੀਡਰ ਹੁਣ ਅਕਾਲ ਤਖ਼ਤ ਤੋਂ ਵੀ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਪਏ ਨੇ, ਕੀ ਚੱਲ ਰਿਹਾ ਜੀ?
ਵਿਜੇ ਜੀ, ਡੇਰਾ ਸਿਰਸਾ ਮੁਖੀ ਨੂੰ ਮਾਫ਼ੀ ਦਿਵਾਉਣ ਵਾਲਾ ਜਿਹੜਾ ਐਪੀਸੋਡ ਸੀ ਨਾ, ਉਸ ਸਮੇਂ ਜਥੇਦਾਰਾਂ ਨੂੰ ਘਰੇ ਸੱਦਿਆ ਗਿਆ ਸੀ ਤੇ ਬਾਦਲਾਂ ਨੇ ਘਰੇ ਸੱਦੇ, ਕਹਿੰਦੇ ਜੀ ਚਿੱਠੀ ਡਿਕਟੇਟ ਹੋ ਗਈ ਜੀ, ਆਹ ਹੋ ਗਿਆ ਜੀ, ਮਾਫ਼ੀਨਾਮਾ ਹੋ ਗਿਆ ਜੀ, ਬਾਅਦ ਚੋਂ ਸੰਗਤ ਦਾ ਦਬਾਅ ਆਇਆ, ਉਹ ਵਾਪਸ ਲੈਣਾ ਪਿਆ, ਉਹ ਸਾਰੀ ਪ੍ਰਕਿਰਿਆ ਸਭ ਨੂੰ ਪਤਾ। ਉਸ ਦੇ ਵਿੱਚ ਡੇਰਾ ਸਿਰਸਾ ਵਾਲੇ ਪਾਸਿਓਂ ਇੱਕ ਕਲੇਅਰ ਨਾਮ ਦਾ ਬੰਦਾ ਸੀਗਾ ਜਿਹਨੇ ਅਦਾਲਤ 'ਚ ਆਪਣੇ ਬਿਆਨ ਦਰਜ ਕਰਾਏ ਨੇ। ਉਸ ਨੇ ਆਪਣੇ ਬਿਆਨਾਂ 'ਚ ਵੀ ਫਿਰ ਕੁਝ ਮੀਡੀਆ ਦੇ ਅਦਾਰਿਆਂ 'ਤੇ ਵੀ ਜਾ ਕੇ ਇੱਕ ਗੱਲ ਵਾਰ ਵਾਰ ਦੁਹਰਾਈ ਸੀ, ਸ਼ਾਇਦ ਕੁਝ ਸਰੋਤਾਂ ਨੂੰ ਯਾਦ ਵੀ ਹੋਵੇ। ਉਹ ਕਹਿੰਦਾ ਕਿ ਜਦੋਂ ਇਸ ਸਾਰੇ ਮਸਲੇ ਨੂੰ ਲੈ ਕੇ ਸਾਡੀ ਬਾਦਲ ਪਰਿਵਾਰ ਨਾਲ ਗੱਲ ਹੋ ਰਹੀ ਸੀ, ਉਹਦੇ ਕਹਿਣ ਅਨੁਸਾਰ, ਕਲੇਅਰ ਦੇ ਕਹਿਣ ਅਨੁਸਾਰ, ਕਿ ਸੁਖਬੀਰ ਸਿੰਘ ਬਾਦਲ ਨੇ ਮੈਨੂੰ ਕਿਹਾ ਕਿ ਜਿਵੇਂ ਤੁਹਾਡੇ ਡੇਰਾ ਪ੍ਰੇਮੀਆਂ ਦਾ ਮੁਖੀ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਹੈ ਨਾ, ਉਵੇਂ ਸਿੱਖਾਂ ਦਾ ਮੁਖੀ ਮੈਂ ਆ। ਸੋ ਸੁਖਬੀਰ ਬਾਦਲ ਆਪਣੇ ਆਪ ਨੂੰ ਸਿੱਖਾਂ ਦਾ ਮੁਖੀ ਦੱਸਦਾ। ਤੇ ਇਸੇ ਦੌਰਾਨ ਉਹਦਾ ਇਹ ਵੀ ਦਾਅਵਾ ਸੀਗਾ ਕਿ ਮੈਂ ਇਹਨੂੰ ਕਿੰਨੀ ਵਾਰ ਮੁੰਬਈ ਮੂਵੀ ਤੇ ਜਾ ਕੇ ਵੀ ਜਾ ਕੇ ਡੇਰਾ ਸਿਰਸਾ ਮੁਖੀ ਨਾਲ ਮੁਲਾਕਾਤ ਕਰਾਉਂਦਾ ਰਿਹਾ ਜੀ, ਇਹ ਵੋ। ਹੁਣ ਉਸ ਗੱਲ ਨੂੰ ਕੀ ਅੱਜ ਸੁਖਬੀਰ ਬਾਦਲ ਨੇ ਸਾਬਤ ਕਰਕੇ ਦਿਖਾਇਆ?
ਜੀ,
ਲੰਘੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਦੀ ਬੈਠਕ ਹੁੰਦੀ ਹੈ, ਜਿਸ 'ਚ ਧਾਮੀ ਸਾਹਿਬ ਦੇ ਅਸਤੀਫੇ ਨੂੰ ਲੈ ਕੇ ਚਰਚਾ ਆਉਂਦੀ, ਜਿਸ 'ਚ ਪੈਂਡਿੰਗ ਰੱਖਿਆ ਸੀ ਪਿਛਲੀ ਮੀਟਿੰਗ 'ਚ। ਉਸ ਮੀਟਿੰਗ ਤੋਂ ਬਾਅਦ ਇਹ ਸਾਰੀ ਲੀਡਰਸ਼ਿਪ SGPC ਦੀ ਜਥੇਦਾਰ ਕੋਲ ਮਿਲਣ ਗਈ ਸੀ
ਜੀ,
ਤੇ ਕੀ ਕਹਿ ਕੇ ਇਸ ਜਥੇਦਾਰ ਨੂੰ ਕਿ ਜਥੇਦਾਰ ਸਾਹਿਬ ਤੁਹਾਡਾ ਦਾਇਰਾ ਜਿੰਨਾ ਹੈ ਉਨਾ ਰਹੋ, ਜ਼ਿਆਦਾ ਖੰਭ ਨਾ ਖਿਲਾਰੋ, ਹੈ ਕਿ ਤੁਸੀਂ ਸਾਡੇ ਮੁਲਾਜ਼ਮ ਹੋ, ਅਸੀਂ ਚਾਹੀਏ ਤਾਂ ਤੁਹਾਨੂੰ ਰੱਖੀਏ, ਅਸੀਂ ਚਾਹੀਏ ਤਾਂ ਤੁਹਾਨੂੰ ਤੋਰੀਏ। ਉਹ ਤੋਂ ਜਥੇਦਾਰ ਸਾਹਿਬ ਨੇ ਬਾਹਰ ਆ ਕੇ ਗੱਲ ਕਹੀ ਸੀ ਕਿ ਮੈਨੂੰ ਤਾਂ ਅੱਜ ਪਤਾ ਲੱਗਾ ਕਿ ਮੇਰਾ ਦਾਇਰਾ ਤਾਂ ਸਿਰਫ ਇਸ ਗਲਿਆਰੇ ਦੇ ਅੰਦਰ ਅੰਦਰ, ਮੈਂ ਤਾਂ ਸਮਝਦਾ ਸੀ ਜਿੱਥੇ ਜਿੱਥੇ ਕੌਮ ਬੈਠੀ ਆ ਉੱਥੇ ਤੱਕ ਮੇਰੀ ਗੱਲ ਜਾਂਦੀ ਹੈ
ਜੀ।
ਸੋ ਉਸੇ ਦਿਨ ਉਹਨੇ ਕਿਹਾ ਸੀ ਕਿ ਮੈਂ ਤਾਂ ਕੱਪੜੇ ਝੋਲੇ 'ਚ ਪਾਏ ਹੋਏ, ਜਿੱਦਣ ਕਹਿਣਗੇ ਤੋਰ ਦਿਆਂਗੇ। ਸੋ ਉਦਣ ਜੋ ਕੁਛ ਕਹਿ ਕਹਿ ਸੀ ਅੱਜ ਉਹਨੂੰ ਪੂਰਾ ਕਰਨ ਦਾ ਨਹੀਂ ਸੀ। ਅੱਜ SGPC ਦੀ ਅੰਤਰਿੰਗ ਕਮੇਟੀ ਨੇ ਅਹਿਸਾਸ ਕਰਾਇਆ ਕਿ ਤੁਸੀਂ ਸਾਡੇ ਮੁਲਾਜ਼ਮ ਸੀ, ਅਸੀਂ ਤੁਹਾਡੇ ਮਾਲਕ, ਅੱਜ ਮਾਲਕ ਦਾ ਮਨ ਭਰ ਗਿਆ ਤੇ ਤੁਸੀਂ ਜਾਓ। ਤੇ ਦੋਸ਼ ਕਿਹੋ ਜਿਹੇ ਲਾਏ ਨੇ ਜੀ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਤੇ ਕਿ ਹਠੀ ਬੰਦਾ ਹੈ ਜੀ, ਅਸਮਰਥ ਹੈ ਜੀ ਕੌਮ ਨੂੰ ਅਗਵਾਈ ਦੇਣ ਦੇ, ਬਿਨਾਂ ਦੱਸੇ ਚਲਾ ਜਾਂਦਾ ਜੀ ਦੇਸ਼ ਨੂੰ, ਮੰਨਦਾ ਨੀ ਜੀ, ਤੇ ਆਪਣੇ ਬਿਆਨ ਵਾਰ ਵਾਰ ਬਦਲਦਾ। ਇਹ ਬਿਆਨ ਬਦਲਣ ਵਾਲਾ ਪਹਿਲੂ ਉਸ ਦਿਨ ਚੇਤੇ ਆਇਆ ਜਦੋਂ ਉਹਨਾਂ ਨੇ ਕਿਹਾ ਕਿ 5-ਮੈਂਬਰੀ ਕਮੇਟੀ ਹੁਣ ਅਕਾਲ ਤਖ਼ਤ ਦੇ ਹੁਕਮ ਅਨੁਸਾਰ ਭਰਤੀ ਸ਼ੁਰੂ ਕਰ ਲਵੇ। ਉਹ ਤੋਂ ਪਹਿਲਾਂ ਤੱਕ ਸਾਰਾ ਕੁਝ ਠੀਕ ਚੱਲ ਰਿਹਾ ਸੀ
ਜੀ। ਜੀ
ਚਲੋ, ਗਿਆਨੀ ਰਘਵੀਰ ਸਿੰਘ ਬਾਰੇ ਤਾਂ ਤੁਸੀਂ ਆਹ 5-7 ਹਵਾਲੇ ਦੇ ਕੇ ਲੰਬੀ ਜਿਹੀ ਚਿੱਠੀ ਲਿਖ ਕੇ ਅੱਜ ਕਹਿਤਾ, ਤੇ ਪਰ ਤੁਸੀਂ ਇੱਕ ਲੈਨ ਗਿਆਨੀ ਸੁਲਤਾਨ ਸਿੰਘ ਹੋਰਾਂ ਨੂੰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਤੋਰਨ ਦੀ ਗੱਲ ਕੀਤੀ ਹੈ, ਤੇ ਜਨਾਬ ਉਹਨਾਂ ਬਾਰੇ ਵੀ ਕੋਈ ਦੋਸ਼ ਲਾਉਣਾ ਭੁੱਲ ਗਏ? ਉਹਨਾਂ ਬਾਰੇ ਵੀ ਕੁਛ ਕਹਿ ਲੈਂਦੇ? ਸੋ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਕਿ ਕੀ ਗਿਆਨੀ ਰਘਵੀਰ ਸਿੰਘ ਬਾਰੇ ਵੀ ਹੁਣ ਕੁਛ ਲੱਭਣਗੇ? ਜਦੋਂ ਅਜਿਹਾ ਸਟੈਂਡ ਲੈਂਦੇ ਸੀਗੇ ਉਹ, ਸੋ ਉਸ ਸਮੇਂ ਜਦੋਂ ਉਹਨਾਂ ਨੇ ਬਾਹਰ ਤੋਂ ਲਿਖੀ ਸੀਗੀ ਚਿੱਠੀ ਗਿਆਨੀ ਹਰਪ੍ਰੀਤ ਸਿੰਘ, ਆਪਾਂ ਉਦਣ ਕਿਹਾ ਸੀਗਾ ਲੈ ਵੀ ਹੁਣ ਇਹ ਵੀ ਉਸ ਲੈਣ ਤੇ ਜਾ ਰਹੇ ਨੇ ਕਿ ਉਹੀ ਕੁਛ ਲੱਭਿਆ ਜਾ ਰਿਹਾ, ਇਹਨਾਂ ਬਾਰੇ ਵੀ ਕੱਲੂ ਜਿਹਾ ਕੁਛ ਉਹ ਲੱਭ ਲਿਆ ਭਾਈ। ਹੁਣ ਗਿਆਨੀ ਮਤਲਬ ਕੁਲਦੀਪ ਸਿੰਘ ਗੜਗੰਜ ਨੇ ਉਹਨਾਂ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਲਾਇਆ ਤੇ ਨਾਲ ਕਾਰਜਕਾਰੀ ਤੌਰ ਤੇ ਅਕਾਲ ਤਖ਼ਤ ਸਾਹਿਬ ਦੀ ਸੇਵਾ ਵੀ ਸੌਂਪੀ ਹੈ। ਬਾਬਾ ਟੇਕ ਸਿੰਘ ਨੇ ਜਿਨ੍ਹਾਂ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਸੌਂਪੀ ਹੈ, ਤੇ ਬਾਬਾ ਟੇਕ ਸਿੰਘ ਬਾਰੇ ਖੁਦ ਕੁਝ ਲੋਕ ਸੋਸ਼ਲ ਮੀਡੀਆ ਤੇ ਕੱਢ ਕੇ ਪਾਉਣ ਲੱਗ ਪਏ ਨੇ ਕਿ ਭਾਈ ਇਹੀ ਅਕਾਲੀ ਲੀਡਰਸ਼ਿਪ ਸੀ ਜਿਹੜੀ ਉਹਦੇ ਬਾਰੇ ਇਹੀਆਂ ਖ਼ਬਰਾਂ ਸਾਹਮਣੇ ਲਿਆ ਕੇ ਕੱਢ ਕੇ ਅਖਬਾਰਾਂ 'ਚ ਪ੍ਰਕਾਸ਼ ਕਰਦੀ ਸੀ, ਅੱਜ ਉਹਨੂੰ ਜਥੇਦਾਰ ਲਾ ਰਹੇ
ਜੀ।
ਤੇ ਗਿਆਨੀ ਕੁਲਦੀਪ ਸਿੰਘ ਗੜਗੰਜ ਬਾਰੇ ਕਿਹਾ ਜਾ ਰਿਹਾ ਕਿ ਜੀ ਇਹ ਸਰਨਿਆਂ ਨੇ ਪੈਦਾ ਕੀਤਾ, ਸਰਨਿਆਂ ਨੇ ਲਵਾਇਆ। ਕਹਿੰਦੇ ਜੀ ਸੁਖਬੀਰ ਬਾਦਲ ਨੂੰ ਕਿਹਾ ਕਿ ਤੁਸੀਂ ਆਪਣੀਆਂ ਕਰਕੇ ਦੇਖ ਲਈਏ, ਹੁਣ ਹਫ਼ਤਾ ਖੰਡ ਸਾਨੂੰ ਦੇ ਕੇ ਦੇਖੋ, ਤੇ ਉਹਨਾਂ ਦੇ ਕਹਿਤੇ ਕਹਿੰਦੇ ਲੱਗੇ ਨੇ। ਮੈਂ ਕਿਹਾ ਕਿਸੇ ਦੇ ਕਹਿਤੇ ਲੱਗੇ ਹੁਣ, ਡੋੜਾ ਸਾਹਿਬ ਕਹਿੰਦੇ ਹੁੰਦੇ ਸੀ ਕਿ ਜਿੰਨਾ ਮਰਜ਼ੀ ਹਲਕਾ ਬੰਦਾ, ਜਿੰਨਾ ਮਰਜ਼ੀ ਕਮਜ਼ੋਰ ਬੰਦਾ ਲਿਆਓ, ਇਸ ਕੁਰਸੀ 'ਚ ਇੰਨੀ ਜਾਨ ਹੈ, ਇਸ ਮਤਲਬ ਕਿ ਸਥਾਨ 'ਚ ਇੰਨੀ ਤਾਕਤ ਹੈ, ਹੈ ਨਾ, ਕਿ ਬੰਦਾ ਆਪੇ ਫਿਰ ਉਸ ਰਾਹ 'ਤੇ ਤੁਰ ਪੈਂਦਾ, ਭੱਜਣਾ ਔਖਾ ਹੋ ਜਾਂਦਾ ਇਸ ਰਾਹ ਤੋਂ ਆ ਕੇ। ਸੋ ਹੁਣ ਕੀ ਅੱਜ ਅਕਾਲੀ ਦਲ ਬਾਦਲ ਧਿਰ ਨੇ ਆਪਣੇ ਤਬੂਤ 'ਚ ਆਪੇ ਆਖਰੀ ਕਿਲ ਠੋਕ ਲਈ ਹੈ
ਜੀ?
ਕੀ ਬਾਦਲ ਦਲ ਨੇ ਅੱਜ 2 ਦਸੰਬਰ ਵਾਲੇ ਤੋਂ ਆਪਾਂ ਬਾਰ ਬਾਰ ਗੱਲ ਕਰਦੇ ਰਹੇ ਕਿ 2 ਦਸੰਬਰ ਤੋਂ ਬਾਅਦ ਫਿਰ ਗਲਤੀਆਂ ਕਰ ਰਹੇ ਹਾਂ ਕਿ ਅੱਜ ਇੱਕ ਵੱਡੀ ਬੱਜਰ ਗਲਤੀ ਕਰ ਲਈ ਹੈ।
ਜੀ
ਸੋ ਕੀ ਪੰਥ ਦੇ ਅੰਦਰ ਹੁਣ, ਕਿਉਂਕਿ ਮੈਂ ਪੰਜਾਬ ਦੇ ਹਵਾਲੇ ਨਾਲ ਦੱਸ ਰਿਹਾ ਕਿ ਕਈ ਥਾਵਾਂ ਤੋਂ ਇਹ ਖਬਰਾਂ ਆਉਣ ਲੱਗ ਪਈਆਂ ਕਿ ਜਿਹੜੇ ਇਹਨਾਂ ਦੇ ਨਾਲ ਖੁੱਲ੍ਹ ਕੇ ਖੜੇ ਸੀ, ਇਹਨਾਂ ਦਾ ਬਚਾਅ ਕਰ ਰਹੇ ਸੀ, ਅੱਜ ਉਹਨਾਂ ਦੇ ਮਨਾਂ ਨੂੰ ਵੀ ਠੇਸ ਪਹੁੰਚੀ ਹੈ। ਕਿਆ ਤਰੀਕਾ ਵਾਜਬ ਨਹੀਂ ਸੀਗਾ। ਸੋ ਇਸ ਲਈ ਕਹਿੰਦੇ ਕਿ ਉਹ ਵੀ ਹੁਣ ਅਸਤੀਫਿਆਂ ਦਾ ਮਨ ਬਣਾ ਰਹੇ ਨੇ। ਹੋ ਸਕਦਾ ਹੁਣ 5 ਮੈਂਬਰੀ ਕਮੇਟੀ ਨੇ ਜਿਹੜੀ ਭਰਤੀ ਮੈਂ 18 ਤੋਂ ਸ਼ੁਰੂ ਕਰਨੀ ਹੈ ਨਾ,
ਹਾਂਜੀ
ਉਹਨਾਂ ਦੇ ਦਫ਼ਤਰਾਂ ਦੇ ਮੂਹਰੇ ਕਤਾਰਾਂ ਲਵਾਉਣ ਦੇ ਵਿੱਚ ਅੱਜ ਇਹਨਾਂ ਦਾ ਇਹ ਫੈਸਲਾ ਹੀ ਸਹੀ ਨਾ ਹੋ ਜਾਵੇ ਕਿਤੇ।
ਜੀ
ਨਹੀਂ ਸ਼ਾਇਦ ਉਹਨਾਂ ਉੱਧਰ ਨੂੰ ਜਾਂਦੇ ਵੀ ਨਾ, ਹੁਣ ਆਪਣੇ ਆਪ ਉੱਧਰ ਨੂੰ ਨਾ ਜਾਣ। ਸੋ ਇਸ ਲਈ ਇਹ ਸਥਿਤੀ ਪੈਦਾ ਕਰ ਦਿੱਤੀ ਹੈ। ਅੱਜ ਸੁਖਦੇਵ ਸਿੰਘ ਭੌਰ ਨੇ ਜਿਹੜੇ ਕਾਰਜਕਾਰੀ ਪ੍ਰਧਾਨ ਰਹੇ ਨੇ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਰਹੇ ਨੇ ਲੰਮਾ ਸਮਾਂ, ਜਦੋਂ ਬੇਅਦਬੀਆਂ ਦੀ ਘਟਨਾ ਹੋਈਆਂ ਸੀ ਉਸ ਰੋਸੇ ਵਜੋਂ ਉਹਨਾਂ ਨੇ ਵੀ ਅਸਤੀਫਾ ਦਿੱਤਾ ਸੀ, ਇਹਨਾਂ ਅਹੁਦਿਆਂ ਤੋਂ ਤੇ ਇਸ ਦਲ ਤੋਂ ਦੂਰ ਹੋ ਗਏ ਸੀਗੇ। ਉਹਨਾਂ ਦੀ ਅੱਜ ਇੱਕ ਲਾਈਨ ਮੇਰੇ ਦਿਲ 'ਚ ਵੱਜੀ ਤੇ ਪਤਾ ਨਹੀਂ ਇਹਨਾਂ ਦੇ ਦਿਲ ਨਹੀਂ ਗਾ, ਸ਼ਾਇਦ ਤਾਂ ਇਹਨਾਂ ਦੇ ਨਾਂ ਵੱਜਦੀ ਹੋਵੇ। ਉਹ ਕਹਿੰਦੇ ਅਕਾਲੀ ਹੋ ਕੇ ਅਕਾਲ ਤਖ਼ਤ ਨਾਲ ਟਕਰਾਉਂਗੇ ਫਿਰ ਅਸੀਂ। ਇਹ ਕਿੱਡੀ ਵੱਡੀ ਗੱਲ ਹੈ ਕਿ ਜਿਹਦੇ ਜਨਮਦਾਤਾ ਉਹ ਘਰ ਹੈ, ਜਿੱਥੋਂ ਤੁਸੀਂ ਜਨਮੇ ਹੋ, ਜਿੱਥੋਂ ਤੁਹਾਨੂੰ ਗੁੜਤੀ ਮਿਲੀ ਹੈ,
ਜੀ
ਤੁਸੀਂ ਉਸ ਨੂੰ ਪਿੱਟ ਦਿਖਾ ਰਹੇ।
ਜੀ
ਮਤਲਬ ਇੱਕ ਕੜੀ ਸੀ ਕਿ ਅਕਾਲ ਤਖ਼ਤ ਸਾਹਿਬ, ਤਖ਼ਤ ਸਾਹਿਬਾਨ, ਉਹਨਾਂ ਦੀ ਛਤਰਛਾਇਆ ਹੇਠ ਸ਼੍ਰੋਮਣੀ ਕਮੇਟੀ, ਛਤਰਛਾਇਆ ਦਾ ਅੱਗੇ ਸਿੱਖ ਸਿਆਸਤ ਦੇ ਲਈ ਇੱਕ ਬਿੰਗ ਜਿਹੜਾ ਪੰਥਕ ਤੌਰ ਤੇ, ਖੇਤਰੀ ਪਾਰਟੀ ਤੌਰ ਤੇ, ਪੰਜਾਬ ਪ੍ਰਸਤੀ ਦੇ ਤੌਰ ਦੇ ਉੱਤੇ ਅਕਾਲੀ ਦਲ। ਚਲੋ ਸਮਾਂ ਬਦਲਿਆ, ਅਕਾਲੀ ਦਲ ਬਾਦਲ ਧਰ ਨੇ SGPC ਤੇ ਕੰਟਰੋਲ ਕਰ ਲਿਆ। ਇੱਥੇ ਤੱਕ ਚੱਲ ਗਈ ਗੱਲ ਤਾਂ ਵੀ ਕਿ ਕੋਈ ਗੱਲ ਇੱਕ ਦੂਜੇ ਦੀ ਪੂਰਕ ਬਣ ਕੇ ਕੰਮ ਕਰੀ ਜਾਂਦੀ ਹੈ ਜਾਂ ਆਪਣੇ ਹਿਸਾਬ ਨਾਲ, ਪਰ ਹੁਣ ਤੁਸੀਂ ਅਕਾਲ ਤਖ਼ਤ ਸਾਹਿਬ ਤੋਂ ਵੀ ਵੱਡੇ ਹੋ ਗਏ। ਸੋ ਅੱਜ ਮੈਨੂੰ ਕਲੀਅਰ ਦੀ ਗੱਲ ਤਾਂ ਚੇਤੇ ਆਈ ਜਨਾਬ
ਜੀ
ਕਿ ਉਹੀ ਨਹੀਂ ਕਿਹਾ ਸੀ ਤੁਸੀਂ ਇਹ ਗੱਲ ਸੁਖਬੀਰ ਬਾਦਲ ਸਿਆਂ ਨੇ, ਹੈ ਨਾ। ਪਰ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਸਿਆਸਤ ਦੇ ਵਿੱਚ ਹੈ ਉਹ ਜਿਹੜਾ ਇਹ ਕਹਿੰਦੇ ਹੁੰਦੇ ਸੀ ਨਾ ਕਿ ਮੈਂ ਪਾਰਟੀ ਦਾ ਮੁਖੀ ਨਹੀਂ, ਮੈਂ ਤਾਂ ਕੰਪਨੀ ਮੰਗ ਚਲਾਉਣਾ, ਮੈਂ ਤਾਂ CEO ਮੰਗ ਚਲਾਉਣਾ। ਸੋ ਇਹ ਯਾਦ ਰੱਖਣਾ ਚਾਹੀਦਾ ਸਿਆਸੀ ਜਮਾਤ, ਪੰਥਕ ਜਮਾਤ, ਪੰਥਕ ਮਸਲੇ, ਸਿਆਸੀ ਮਸਲੇ ਕੰਪਨੀਆਂ ਵਾਂਗ ਹੈਂਡਲ ਨਹੀਂ ਹੁੰਦੇ ਜਨਾਬ। ਇੱਥੇ CEO ਦੇ ਹਵਾਲੇ ਨਾਲ ਹੁਕਮ ਨਹੀਂ ਚੱਲਦੇ, ਇੱਥੇ ਸੰਗਤ ਦੇ, ਵੋਟਰ ਦੇ ਭਾਵ ਅਰਥ ਨਾਲ ਵੀ ਮਸਲੇ ਹੱਲ ਹੁੰਦੇ ਨੇ। ਸੋ ਇਸ ਲਈ ਵੋਟਿੰਗ ਦੀ ਸਿਆਸਤ ਚੋਂ ਪਹਿਲਾਂ ਮਨਫੀ ਹੋ ਗਏ ਸੀ ਤੇ ਅੱਜ ਮੈਨੂੰ ਲੱਗਦਾ ਪੰਥਕ ਸਿਆਸਤ ਦੇ ਤੌਰ ਤੇ ਬਾਦਲ ਦਲ ਨੇ ਆਪਣੇ ਤਬੂਚ ਆਖਰੀ ਕਿਲ ਠੋਕ ਲਈ ਆਪੇ।
ਤੇ ਦੀਪਕ ਜੀ, ਇੱਧਰ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਜਿਹੜਾ ਅਸਤੀਫਾ ਦਿੱਤਾ ਸੀ ਉਹਦਾ ਕੀ ਬਣਿਆ ਜੀ?
ਬਿਲਕੁਲ ਜੀ, ਅੱਜ 7 ਤਰੀਕ ਹੈ, ਅੱਜ ਅੰਤਰਿਮ ਕਮੇਟੀ ਦੀ ਬੈਠਕ ਸੀ, ਆਪਾਂ ਪਿਛਲੇ ਦਿਨਾਂ 'ਚ ਗੱਲ ਕਰਦੇ ਆਏ ਹਾਂ। ਸੋ ਅੱਜ ਬੜੀ ਆਸ ਉਮੀਦ ਸੀਗੀ ਕਿ ਅੱਜ ਧਾਮੀ ਸਾਹਿਬ ਦਾ ਅਸਤੀਫਾ ਵੀ ਪ੍ਰਵਾਨ ਹੋ ਜਾਣਾ, ਆਪਾਂ ਵੀ ਗੱਲ ਕਰ ਰਹੇ ਸੀ ਬਜਟ ਦੀ ਤਰੀਕ, ਠੀਕ ਹੈ ਬਜਟ ਦੀ ਤਰੀਕ ਆ ਗਈ, ਪਰ ਧਾਮੀ ਸਾਹਿਬ ਦਾ ਅਸਤੀਫਾ ਅਜੇ ਵੀ ਹਵਾ 'ਚ ਲਟਕ ਰਿਹਾ, ਅਜੇ ਵੀ ਪ੍ਰਵਾਨ ਨਹੀਂ। ਪਰ ਵਿਜੇ ਜੀ, ਅੱਜ ਧਾਮੀ ਸਾਹਿਬ ਨੇ ਮੈਨੂੰ ਨਹੀਂ ਪਤਾ ਕਿ ਕਿੰਨੀ ਵਾਰ ਅਰਦਾਸ ਕੀਤੀ ਹੋਣੀ ਗੁਰੂ ਮੂਹਰੇ ਕਿ ਗੁਰੂ ਸ਼ੁਕਰ ਹੈ ਤੂੰ ਮੇਰੀ ਲਾਜ ਰੱਖ ਲਈ। ਜਿਹੜੇ ਜਾਣਕਾਰ ਮਨਾਉਣ ਗਏ ਸੀ ਨਾ
ਜੀ,
ਉਹਨਾਂ ਚੋਂ 5-6 ਨਾਲ ਮੇਰੀ ਗੱਲ ਹੋਈ ਅੱਜ, ਜਿਹੜੇ SGPC ਦੇ ਮੈਂਬਰਾਂ ਚੋਂ, ਇਹਨਾਂ ਦੇ ਮੁਲਾਜ਼ਮਾਂ ਚੋਂ, ਜਾਂ 1-2 ਅਕਾਲੀ ਲੀਡਰਾਂ ਦੇ ਹਵਾਲੇ ਨਾਲ ਵੀ ਜਿਹੜੇ, ਉਹ ਕਹਿੰਦੇ ਜੀ ਅੱਜ ਅਸੀਂ ਧਾਮੀ ਸਾਹਿਬ ਨੂੰ ਫੋਨ ਕਰਕੇ ਕਿਹਾ ਕਿ ਧਾਮੀ ਸਾਹਿਬ ਅਸੀਂ ਗਲਤ ਸੀ, ਤੁਸੀਂ ਠੀਕ ਸੀ, ਕਿ ਅਸੀਂ ਤੁਹਾਨੂੰ ਕਹਿੰਦੇ ਸੀ ਵਾਪਸ ਆ ਜਾਓ, ਤੁਸੀਂ ਕਹਿੰਦੇ ਸੀ ਨਹੀਂ, ਹੁਣ ਵਾਪਸ ਜਾਣ ਵਾਲੀ ਸਥਿਤੀ ਨਹੀਂ। ਕਹਿੰਦੇ ਸਾਨੂੰ ਨਹੀਂ ਪਤਾ ਸੀ ਕਿ ਇੱਥੇ ਤੱਕ ਇਹ ਫੈਸਲਾ, ਮਤਲਬ ਜੇ ਅੱਜ ਅੰਤਰਿਮ ਕਮੇਟੀ ਦੀ ਬੈਠਕ 'ਚ ਫੈਸਲਾ ਧਾਮੀ ਸਾਹਿਬ ਲੈਂਦੇ,
ਹਾਂਜੀ,
ਕਿਉਂਕਿ ਆਪਾਂ ਪਹਿਲਾਂ ਕਿੰਨੀ ਵਾਰ ਇਸ ਪਲੇਟਫਾਰਮ ਤੇ ਗੱਲ ਕੀਤੀ ਆ ਕਿ ਧਾਮੀ ਸਾਹਿਬ ਕਦੇ ਨਹੀਂ ਚਾਹੁੰਦੇ ਸੀ ਕਿ ਮੈਂ ਆਪਣੀ ਪ੍ਰਧਾਨਗੀ ਹੇਠ ਗਿਆਨੀ ਹਰਪ੍ਰੀਤ ਸਿੰਘ ਨੂੰ ਤੋਰਾਂ। ਉਹ ਤਾਂ ਉਸੇ ਗੱਲ ਨੂੰ ਦਿਲ ਨੂੰ ਲਾਈ ਬੈਠੇ ਸੀ ਤੇ ਉਸੇ ਨੂੰ ਆਧਾਰ ਬਣਾ ਕੇ ਉਹਨਾਂ ਨੇ ਗਿਆਨੀ ਰਘਵੀਰ ਸਿੰਘ ਦੇ ਬੋਲਾਂ ਨੂੰ ਲੈ ਕੇ ਅਸਤੀਫਾ ਦਿੱਤਾ, ਤੇ ਅੱਜ ਜੇ ਉਹ ਗਿਆਨੀ ਰਘਵੀਰ ਸਿੰਘ ਨੂੰ ਤੋਰਨ ਦਾ ਫੈਸਲਾ ਉਹਨਾਂ ਦੀ ਪ੍ਰਧਾਨਗੀ ਹੇਠ ਹੁੰਦਾ ਜਾਂ ਗਿਆਨੀ ਸੁਲਤਾਨ ਸਿੰਘ ਨੂੰ, ਤਾਂ ਫਿਰ ਅੱਜ ਉਸੇ ਕਟਹਿਰੇ 'ਚ ਉਹ ਖੜੇ ਹੁੰਦੇ ਜਿਹੜੇ ਕਟਹਿਰੇ 'ਚ ਬਾਦਲ ਦਲ ਜਾਂ ਅੱਜ ਵਾਲੀ ਕਮੇਟੀ ਖੜੀ ਹੈ
ਜੀ।
ਸੋ ਇਸ ਲਈ ਅੱਜ ਤਾਂ ਉਹ ਕਹਿੰਦੇ ਬਾਰ ਬਾਰ ਸ਼ੁਕਰਾਨਾ ਕਰ ਰਹੇ ਨੇ ਗੁਰੂ ਦਾ ਕਿ ਗੁਰੂ ਧੰਨ ਹੈ ਤੂੰ, ਤੇ ਤੂੰ ਮੇਰੀ ਲਾਜ ਰੱਖ ਲਈ, ਮੈਨੂੰ ਵਿਚਰਨ ਜੋਗਾ ਰੱਖ ਲਿਆ ਸਮਾਜ ਦੇ ਵਿੱਚ। ਪਰ ਆ ਬਾਕੀ ਕਿਹੜੇ ਮੂੰਹ ਨਾਲ ਬਾਹਰ ਨਿਕਲਣਗੇ ਮੈਨੂੰ ਸਮਝ ਨਹੀਂ ਆਉਂਦੀ। ਉਹ ਪੰਜਾਬੀਆਂ 'ਚ ਕਹਾਵਤ ਹੈ ਇੱਕ ਕਿ ਰੱਬ ਜਦੋਂ ਮੱਤ ਮਾਰਦਾ ਫਿਰ ਹੈ ਨਾ ਪਤਾ ਨਹੀਂ ਲੱਗਣ ਦਾ, ਮਤਲਬ ਇਹ ਮੈਂ ਸਮਝਦਾ ਸੀ ਕਿ ਇਹ ਕਿਵੇਂ ਮੱਜਦੀ ਹੈ ਮੱਤ, ਅੱਜ ਪਤਾ ਲੱਗਿਆ ਕਿ ਮੱਤ ਐਂ ਮਰਦੀ ਹੈ
ਜੀ।
ਸੋ ਇਹ ਉਸ ਮੱਤ ਬੱਜੀ ਦਾ ਫੈਸਲਾ, ਪਰ ਧਾਮੀ ਸਾਹਿਬ ਦਾ ਅਸਤੀਫਾ ਅਜੇ ਵੀ ਹਵਾ 'ਚ ਹੈ ਜੀ, ਤੇ ਜੇ ਸੋਚਦੇ ਨੇ ਕਿ ਐਂ ਲਟਕਾ ਕੇ ਉਹਨਾਂ ਨੂੰ ਹੁਣ ਵੀ ਵਾਪਸ ਲਿਆਵਾਂਗੇ, ਹੁਣ ਧਾਮੀ ਸਾਹਿਬ ਕਿਸੇ ਵੀ ਸਥਿਤੀ 'ਚ ਇਸ ਟੀਮ ਦੀ ਅਗਵਾਈ ਹੇਠ ਕਦੇ ਨਹੀਂ ਅੱਗੇ ਆਉਂਦੇ, ਤੇ ਮੈਨੂੰ ਲੱਗਦਾ ਹੁਣ ਫੈਸਲਾ ਕੁੱਲ ਮੁਕਾਬਲਾ SGPC ਦੀਆਂ ਚੋਣਾਂ ਹੋਣਗੀਆਂ, ਕਿਉਂਕਿ ਹੁਣ ਤੱਕ ਇਹ ਮੰਨਿਆ ਜਾਂਦਾ ਸੀ ਕਿ ਉਹੀ ਅਸਲੀ ਅਕਾਲੀ ਦਲ ਹੈ ਜਿਹਦੇ ਹੱਥ 'ਚ ਕੰਟਰੋਲ ਹੁਣ SGPC ਆ ਗਿਆ, ਤੇ ਕੀ ਹੁਣ ਇਸ ਵਾਰ SGPC ਵੀ ਕਿਤੇ ਹੋਰ ਪਾਸੇ ਜਾਏਗਾ ਜਾਂ ਹੁਣ 5 ਮੈਂਬਰੀ ਕਮੇਟੀ, ਕਿਉਂਕਿ ਆਪਾਂ ਸ਼ਾਇਦ ਇੱਕ ਦਿਨ ਪਹਿਲਾਂ ਹੀ ਗੱਲ ਕਰਕੇ ਹਟਿਆ ਕਿ ਕੀ ਉਹ ਆਪਣਾ ਨਾਮ, ਫਿਰ ਜੇ ਨਾਮ ਵਾਲਾ ਉਹਨਾਂ ਨੂੰ ਮੁਸ਼ਕਲ ਹੈ, ਸ਼੍ਰੋਮਣੀ ਅਕਾਲੀ ਦਲ ਦੀ ਬਜਾਏ ਉਹ ਇਕੱਲਾ ਅਕਾਲੀ ਦਲ ਰੱਖਣਗੇ, ਕਿਉਂਕਿ ਸ਼ੁਰੂ 'ਚ ਨਾਮ ਇਹ ਸੀਗਾ 1920 'ਚ ਅਕਾਲੀ
ਜੀ
ਦਲ।
ਜੀ
ਸੋ ਅੱਜ ਜਾਣਕਾਰੀ ਮਿਲ ਰਹੀ ਹੈ ਕਿ 5 ਮੈਂਬਰੀ ਕਮੇਟੀ ਨੇ ਜਿਹੜੀਆਂ ਪਰਚੀਆਂ ਛਪਣ ਨਹੀਂ ਦਿੱਤੀਆਂ ਉਹਨਾਂ 'ਤੇ ਸਿਰਫ ਅਕਾਲੀ ਦਲ ਹੀ ਲਿਖਾਇਆ। ਸੋ ਅਕਾਲੀ ਦਲ ਦੇ ਨਾਮ ਨਾਲ ਉਹਨਾਂ ਦੀਆਂ ਪਰਚੀਆਂ ਛਪ ਰਹੀਆਂ। ਸੋ ਉੱਧਰ ਨੂੰ ਕਿੰਨਾ ਕੁ ਹੁੰਦਾ ਇਹ ਵੀ ਦੇਖਣ ਵਾਲੀ ਗੱਲ ਹੈ। ਪਤਾ ਨਹੀਂ ਕਿ ਹੋ ਸਕਦਾ ਧਾਮੀ ਸਾਹਿਬ ਵੀ ਉਹਦੀ ਮੈਂਬਰਸ਼ਿਪ ਲੈ ਲੈਣ, ਝੁੰਦਾ ਹੋਰਾਂ ਨੇ ਜਿਵੇਂ ਸਟੈਂਡ ਲਿਆ, ਝੁੰਦਾ ਸਾਹਿਬ ਤਾਂ ਇੱਧਰ ਸੀਗੇ, ਝੁੰਦਾ ਕਮੇਟੀ ਦੀ ਰਿਪੋਰਟ ਦੇ ਬਾਵਜੂਦ ਉਹ ਇੱਧਰ ਸੀਗੇ। ਸੋ ਝੁੰਦਾ ਸਾਹਿਬ ਨੇ ਅੱਜ ਮਤਲਬ ਇਹ ਇਹਨਾਂ ਦੇ ਵਰਤਾਰੇ ਦਾ ਬਹੁਤ ਵਿਰੋਧ ਕੀਤਾ, ਔਰ ਹੋ ਸਕਦਾ ਪਹਿਲੀ ਪਾਰਟੀ ਹੁਣ ਗਿਆਨੀ ਹਰਪ੍ਰੀਤ ਸਿੰਘ ਕਟਾਉਣ।
ਅੱਛਾ ਦੀਪਕ ਜੀ, ਦੱਸਿਓ ਪੰਜਾਬ ਦੇ ਵਿੱਚ ਜਿਹੜੇ ਹੁਣ ਸਰਕਾਰੀ ਹਸਪੀਟਲਸ ਨੇ ਉਹ ਉਹਨਾਂ ਦਾ ਨਿੱਜੀਕਰਨ ਹੋ ਰਿਹਾ ਜੀ, ਪ੍ਰਾਈਵੇਟ ਹੱਥਾਂ 'ਚ ਜਾ ਰਹੇ ਨੇ ਹਸਪੀਟਲਸ, ਸਰਕਾਰੀ ਹਸਪੀਟਲ?
ਵੈਸੇ ਤਾਂ ਵਿਜੇ ਜੀ ਪਹਿਲਾਂ ਹੀ ਸਾਰਾ ਕੁਝ ਪ੍ਰਾਈਵੇਟ ਕਰਨਾ, ਜਿਸ ਤਰ੍ਹਾਂ ਠੇਕੇ ਤੇ ਵਿਚਾਰੇ ਰੱਖੇ ਜਾਂਦੇ ਆ, ਸਾਰੀਆਂ ਭਰਤੀਆਂ ਠੇਕੇ ਤੇ ਹੋ ਰਹੀਆਂ, ਉਹ ਪ੍ਰਾਈਵੇਟ ਕਰਨ ਦਾ ਹੀ ਹੱਲ ਹੈ, ਹੈ ਨਾ। ਦੂਸਰੇ ਪਾਸੇ ਆ ਜਦੋਂ ਤੋਂ ਆਯੁਸ਼ਮਾਨ ਕਾਰਡ ਜੇ ਵੋ, ਹੈ ਨਾ, ਉਹਦੇ ਵਾਲੇ ਨਾਲ ਜਦੋਂ ਬੰਦਾ ਪ੍ਰਾਈਵੇਟ ਹਸਪਤਾਲ 'ਚ ਜਾਂਦਾ ਹੈ ਤਾਂ ਉਹ ਮਰੀਜ਼ ਨਾਲੋਂ ਪਹਿਲਾਂ ਕਾਰਡ ਦੇਖਦੇ ਆ ਹੁਣ ਅੱਜ ਕੱਲ੍ਹ, ਕਿ ਲੈ ਵੀ ਇੰਨੇ ਲੱਖ ਤਾਂ ਪੱਕਾ ਇਹਤੋਂ ਝਾੜ ਲੈਣਾ, ਇੰਨੇ ਦਾ ਇਲਾਜ ਕਰਨਾ
ਜੀ।
ਸੋ ਪਰ ਫਿਰ ਵੀ ਆਪਣੇ ਆਮ ਗਰੀਬ ਵਰਗ ਲਈ, ਆਰਥਿਕ ਤੌਰ 'ਤੇ ਕਮਜ਼ੋਰ ਵਰਗ ਲਈ ਜਾਂ ਕਿਸੇ ਪੈਸੇ ਧੇਲੇ ਤੋਂ ਔਖੇ ਭਾਰੇ ਬੰਦੇ ਲਈ ਅਜੇ ਵੀ ਸਰਕਾਰੀ ਹਸਪਤਾਲ ਮਾੜਾ ਮੋਟਾ ਇੰਨੇ ਯੋਗੇ ਤਾਂ ਹੈਗੇ ਸੀ ਕਿ ਚੱਲ ਜਾ ਡਾਕਟਰੀ ਫੀਸ ਤਾਂ ਨਹੀਂ ਲੱਗੂਗੀ, ਪਰਚੀ ਲਿਖਾ ਲਓ, ਦਵਾਈ ਚੱਲ ਗਈ ਤਾਂ ਬਾਹਰੋਂ ਅੰਦਰੋਂ ਲੈ ਲਾਂਗੇ।
ਹਾਂਜੀ,
ਹੁਣ ਕੀ ਉਹ ਵੀ ਕੰਮ ਬੰਦ ਹੋ ਜਾਣਾ? ਅੱਜ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਵੀਰ ਸਿੱਧੂ ਜੀ ਦੱਸ ਰਹੇ ਸੀ ਕਿ ਅਸੀਂ ਪਾਇਲਟ ਪ੍ਰੋਜੈਕਟ ਵਜੋਂ ਕੁਝ ਨਸ਼ਾ ਛਡਾਊ ਕੇਂਦਰ ਤੇ ਕੁਝ ਸਰਕਾਰੀ ਹਸਪਤਾਲਾਂ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਜਾ ਰਹੇ ਹਾਂ ਜੀ, ਇਹਦੇ ਨਾਲ ਬਹੁਤ ਵਧੀਆ ਕੰਮ ਹੋ ਜਾਊਗਾ। ਸੋ ਉਹ ਦਿਨ ਦੂਰ ਨਹੀਂ ਜਦੋਂ ਬਿਲਕੁਲ ਸਰਕਾਰੀ ਸਕੂਲ ਵੀ ਹੁਣ ਪ੍ਰਾਈਵੇਟ ਹੋ ਜਾਣਗੇ ਤੇ ਸਰਕਾਰੀ ਹਸਪਤਾਲ ਵੀ ਪ੍ਰਾਈਵੇਟ ਹੋ ਜਾਣਗੇ। ਸੋ ਅਸੀਂ ਤਾਂ ਕੇਂਦਰ ਨੂੰ ਤਾਂ ਭੰਡ ਦੇ ਹਾਂ ਕਿ ਕੇਂਦਰ ਨਿੱਜੀਕਰਨ ਕਰ ਰਿਹਾ, ਪ੍ਰਾਈਵੇਟਕਰਨ ਕਰ ਰਿਹਾ। ਸੋ ਇਹ ਕੇਂਦਰ ਤੋਂ ਘੱਟ ਥੋੜ੍ਹਾ ਨੇ ਜਨਾਬ
ਜੀ,
ਇਹ ਵੀ ਤਾਂ ਉਸੇ ਰਾਹ ਤੇ ਚੱਲਣ ਵਾਲੇ ਨੇ। ਸੋ ਬਿਲਕੁਲ ਜੀ, ਇਹ ਪੰਜਾਬ ਸਰਕਾਰ, ਹੋ ਸਕਦਾ ਬਾਅਦ ਚੋਂ ਇਹ ਬੋਰਡ ਵੀ ਲੱਗਣ ਕਿ ਪੰਜਾਬ ਅਜਿਹਾ ਕਰਨ ਵਾਲਾ ਪਹਿਲਾ ਸੂਬਾ, ਇਹ ਇਸ਼ਤਿਹਾਰ ਵੀ ਦੇ ਸਕਦੇ ਆ ਤਾਂ ਇਸ ਗੱਲ ਦਾ। ਸੋ ਇਸ ਲਈ ਇਹ ਬਿਲਕੁਲ ਦਰੁਸਤ ਹੈ ਜੀ। ਹਾਂ, ਕੁਝ ਧਿਰਾਂ ਇਸ ਗੱਲ ਤੇ ਲਗਾਤਾਰ ਸਵਾਲ ਕਰਦੇ ਆ ਕਿ ਸਰਕਾਰੀ ਵਿਭਾਗ ਚ ਰਹਿੰਦੇ ਆ ਲੋਕ ਕੰਮ ਨੀ ਸਹੀ ਕਰਦੇ, ਡਿਊਟੀ ਨੀ ਸਹੀ ਕਰਦੇ, ਇਹਦੇ ਨਾਲ ਕੰਮ ਵਧੀਆ ਹੋ ਜਾਂਦਾ ਹੈ। ਸੋ ਇਸ ਲਈ ਉਹਨਾਂ ਦਾ ਇਹ ਪੱਖ ਦਲੀਲ ਅਕਸਰ ਇਸ ਮਸਲੇ ਨੂੰ ਕਾਊਂਟਰ ਕਰਦੀ ਹੈ, ਪਰ ਮੈਨੂੰ ਲੱਗਦਾ ਕਿ ਜਿੱਦਾਂ ਸਰਕਾਰੀ ਚੀਜ਼ਾਂ ਮਰਦੀਆਂ ਨੇ
ਜੀ,
ਹੈ ਨਾ, ਤੇ ਇਹ ਸਾਰਾ ਕੁਛ ਇੱਕ ਪ੍ਰਾਈਵੇਟ ਧਿਰਾਂ ਦਾ, BSNL ਉਹ ਹੈ ਜਿਹਦੀਆਂ ਟਾਵਰਾਂ ਤੋਂ ਬਾਕੀ ਸਾਰੇ ਲੈਂਦੇ ਨੇ ਸਾਰਾ ਕੁਛ, ਹੈ ਨਾ, ਉਹਦੇ ਬਾਵਜੂਦ ਵੀ ਮਤਲਬ ਕਿ ਉਹਦਾ ਭੱਠਾ ਬੈਠਿਆ ਤੇ ਪ੍ਰਾਈਵੇਟ ਕੰਪਨੀਆਂ ਚੱਲ ਰਹੀਆਂ, ਤੇ ਹੁਣ LIC ਕੀ, ਰੇਲਵੇ ਸਟੇਸ਼ਨ ਕੀ, ਬੱਸ ਅੱਡੇ ਕੀ, ਆ BSNL ਕੀ, ਸਾਰਾ ਕੁਛ ਪ੍ਰਾਈਵੇਟ ਕਰਨ ਹੋ ਰਿਹਾ। ਸੋ ਇਹਦੇ ਪਿੱਛੇ ਬੜਾ ਕਮਾਲ ਦਾ, ਤੁਸੀਂ ਦੇਖੋ ਕਿ ਲੋਕਾਂ ਦੇ ਟੈਕਸ ਨਾਲ ਇਹ ਅਰਬਾਂ ਖਰਬਾਂ ਕਰੋੜਾਂ ਦੀਆਂ ਕੰਪਨੀਆਂ ਜਿਹੜੀਆਂ ਰਨ ਹੋ ਰਹੀਆਂ ਸੀਗੀਆਂ। ਸੋ ਹੁਣ ਜੇ ਸਰਕਾਰੀ ਹਸਪਤਾਲ ਪ੍ਰਾਈਵੇਟ ਹੋਊਗਾ ਜਨਾਬ, ਲੋਕਾਂ ਦੇ ਪੈਸੇ ਨਾਲ ਬਣੀਆਂ ਉਹ ਇਮਾਰਤਾਂ, ਲੋਕਾਂ ਦੇ ਪੈਸੇ ਨਾਲ ਉਹ ਮਸ਼ੀਨਰੀਆਂ, ਲੋਕਾਂ ਦੇ ਪੈਸੇ ਨਾਲ ਉਹ ਸਾਰਾ ਸਾਜੋ ਸਮਾਨ ਪ੍ਰਾਈਵੇਟ ਕੰਪਨੀ ਨੂੰ ਤਾਂ ਲੀਜ਼ ਤੇ ਮਿਲ ਗਿਆ ਭਾਈ,
ਜੀ
ਬਣਿਆ ਬਣਾਇਆ ਇੱਕ ਢਾਂਚਾ ਮਿਲ ਗਿਆ। ਸੋ ਇਸ ਲਈ ਇਹ ਧੋਖਾ ਹੈ ਲੋਕਾਂ ਨਾਲ ਕਿ ਤੁਸੀਂ ਟੈਕਸ ਇਸ ਲਈ ਦਿੱਤੇ ਸੀ ਕਿ ਤੁਹਾਡੇ ਟੈਕਸ ਤੋਂ ਇਹ ਚੀਜ਼ ਬਣੀ ਹੈ, ਤੇ ਹੁਣ ਤੁਸੀਂ ਉੱਥੇ ਜਾ ਕੇ ਦੂਜੀ ਤਰ੍ਹਾਂ ਪੈਸੇ ਦਿਓਗੇ। ਇਹ ਵੀ ਟੋਲ ਟੈਕਸ ਵਾਲਾ ਹੀ ਫਾਰਮੂਲਾ। ਸੋ ਰੋਡ ਟੈਕਸ ਤੇ ਟੋਲ ਟੈਕਸ ਹੁਣ ਇਹ ਦੋਵੇਂ ਚੀਜ਼ਾਂ ਨੇ ਕਿ ਪਹਿਲਾਂ ਤੋਂ ਬਣਾਉਣ ਦੇ ਨਾਂ ਤੇ ਵੀ ਸਾਰਾ ਕੁਝ ਲੈ ਲਿਆ ਤੇ ਹੁਣ ਬਾਅਦ। ਸੋ ਇਹ ਅਫਸੋਸਨਾਕ ਵਰਤਾਰਾ, ਮੈਨੂੰ ਲੱਗਦਾ ਇੱਕ ਹੋਰ ਅੰਦੋਲਨ ਆਪਣੇ ਖਿਲਾਫ ਖੜਾ ਕਰ ਲਿਆ ਸਵੇਰ ਤੋਂ ਆਮ ਆਦਮੀ ਪਾਰਟੀ ਸਰਕਾਰ ਨੇ।
ਦੀਪਕ ਜੀ, ਦਿੱਲੀ ਵਿੱਚ ਵੈਸੇ ਤਾਂ ਚਲੋ ਦੁਨੀਆ ਭਰ 'ਚ ਕੱਲ੍ਹ ਨੂੰ 8 ਮਾਰਚ ਮਹਿਲਾ ਦਿਵਸ ਹੈ, ਵਿਮੈਨਸ ਡੇ ਹੈ, ਦਿੱਲੀ 'ਚ ਕੱਲ੍ਹ ਤੋਂ 2500 ਰੁਪਈਆ ਮਿਲਣਾ ਸ਼ੁਰੂ ਹੋਏਗਾ ਲੇਡੀਜ਼ ਨੂੰ?
ਬਿਲਕੁਲ ਜੀ, ਦਿੱਲੀ ਦੇ ਵਿੱਚ ਭਾਜਪਾ ਦੀ ਜਦੋਂ ਸਰਕਾਰ ਬਣੀ ਆ ਤਦ ਤੋਂ ਦਿੱਲੀ ਦੀਆਂ ਔਰਤਾਂ ਨੂੰ, ਜਿਹੜੀਆਂ ਵੋਟਰ ਔਰਤਾਂ ਨੇ 18 ਸਾਲ ਤੋਂ ਉੱਪਰ ਵਾਲੀਆਂ, ਉਹਨਾਂ ਨੂੰ ਇੰਤਜ਼ਾਰ ਸੀਗਾ, ਕਿਉਂਕਿ ਨਰਿੰਦਰ ਮੋਦੀ ਨੇ ਖੁਦ ਕਿਹਾ ਸੀਗਾ ਕਿ ਪਹਿਲੀ ਕੈਬਨਿਟ 'ਚ ਇਹ ਫੈਸਲਾ ਆ ਜਾਊਗਾ, ਸਰਕਾਰ ਬਣਦਿਆਂ ਹੀ ਹੋ ਜਾਊਗਾ, ਤੇ ਲੋਕਾਂ ਨੂੰ ਇੰਤਜ਼ਾਰ ਵੀ ਸੀਗਾ। ਮੈਨੂੰ ਲੱਗਦਾ ਕਿ ਇਸ ਲਈ ਇੱਕ ਅੱਧਾ ਵਾਅਦਾ, ਜਿਵੇਂ ਬਿਜਲੀ ਮੁਫ਼ਤ ਦਾ ਵਾਅਦਾ ਆਮ ਆਦਮੀ ਪਾਰਟੀ ਨੇ ਸਰਕਾਰ ਬਣਦਿਆਂ ਹੀ ਪੂਰੇ ਕੀਤੇ ਨੇ, ਉਸੇ ਤਰ੍ਹਾਂ ਦਾ ਇਹ ਵਾਅਦਾ ਅਗਲਿਆਂ ਨੇ ਪੂਰਾ ਕੀਤਾ। ਪਰ ਮੈਂ ਇਸ ਨੂੰ ਇੱਕ ਹੋਰ ਕੜੀ 'ਚ ਦੇਖਦਾ
ਜੀ,
ਪੰਜਾਬ ਦੇ ਵਿੱਚ ਬਾਦਲਾਂ ਦੇ ਰਾਜ ਦੇ ਵਿੱਚ ਵੋਟਰਾਂ ਮਤਲਬ ਕਿਸਾਨੀ ਮੋਟਰਾਂ ਦੇ ਬਿੱਲ ਮਾਫ਼ ਹੋਏ, ਪਰ ਉਹਦੇ ਬਾਵਜੂਦ ਵੀ ਸਾਰੀ, ਆਪਾਂ ਕੱਲ੍ਹ ਪਰਸੋਂ ਗੱਲ ਕਰਕੇ ਹਟੇ ਹਾਂ ਕਿ ਆਮ ਆਦਮੀ ਪਾਰਟੀ ਨੂੰ 45% ਤੋਂ ਵੱਧ ਕਿਸਾਨਾਂ ਨੇ ਵੋਟ ਪਾਈ ਤੇ ਉਹਨਾਂ 'ਚ 85% ਛੋਟੇ ਕਿਸਾਨਾਂ ਨੇ ਵੋਟ ਪਾਈ ਹੈ
ਜੀ।
ਸੋ ਇਹਦਾ ਮਤਲਬ ਸਾਰੀ ਕਿਸਾਨੀ ਵੋਟ ਬਾਦਲਾਂ ਨਾਲ ਨਹੀਂ ਰਹੀ ਨਾ, ਉਸ ਮੁਫ਼ਤ ਯੋਜਨਾ ਦੇ ਬਾਵਜੂਦ ਵੀ। ਉਹ ਤੋਂ ਬਾਅਦ ਕੈਪਟਨ ਦੀ ਸਰਕਾਰ ਆਈ, ਕੈਪਟਨ ਨੇ ਬੀਬੀਆਂ ਲਈ ਮੁਫਤ ਬੱਸ ਸਫ਼ਰ ਦੀ ਸਹੂਲਤ ਦਾ ਸ਼ੁਰੂਆਤ ਕੀਤੀ
ਹਾਂਜੀ
ਤੇ ਪਰ ਉਸੇ ਜਿਸ ਵਾਰ ਸ਼ੁਰੂਆਤ ਕੀਤੀ ਉਸੇ ਵਾਰ ਸਰਕਾਰ ਪਲਟ ਗਈ, ਉਹ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ। ਸੋ ਹੁਣ ਆਮ ਆਦਮੀ ਪਾਰਟੀ ਨੇ ਪੰਜਾਬ ਸਾਰੇ ਪੰਜਾਬ ਨੂੰ ਬਿਜਲੀ ਮੁਫ਼ਤ 100 ਮਤਲਬ 300 ਯੂਨਿਟ ਹਰ ਮਹੀਨੇ 600 ਯੂਨਿਟ 2 ਮਹੀਨਿਆਂ ਦੇ ਹਿਸਾਬ ਨਾਲ ਦਿੱਤੇ ਹੋਏ ਨੇ।
ਜੀ
ਸੋ ਇਹਦਾ ਮਤਲਬ ਜੇ ਬਾਦਲ ਵਾਲੀ ਮੁਫ਼ਤ ਯੋਜਨਾ ਨਹੀਂ ਚੱਲੀ, ਕੱਲ ਨੂੰ ਕੈਪਟਨ ਵਾਲੀ ਨਹੀਂ ਚੱਲੀ, ਹੁਣ ਇਹਨਾਂ ਵਾਲੀ ਕੀ ਚੱਲੂਗੀ? ਕਿ ਬੀਜੇਪੀ ਉੱਥੇ 2500 ਦੇ ਕੇ ਇੱਥੇ ਵਾਲੇ 1100 ਦੇ ਲਈ ਹੁਣ ਸਵਾਲ ਖੜਾ ਕਰੂਗੀ? ਤੋ ਮਨਜਿੰਦਰ ਸਿਰਸਾ, ਰਵਨੀਤ ਬਿੱਟੂ, ਸੁਨੀਲ ਜਾਖੜ ਜਾਂ ਹੋਰ ਬੀਜੇਪੀ ਦੇ ਲੀਡਰ ਸਵੇਰ ਤੋਂ ਤੋਤੇ ਮਾਂਗੇ ਰੈਟਰ ਹੁਣ ਪੰਜਾਬ 'ਚ ਲਾਉਣਗੇ ਕਿ ਦੇਖ ਲਓ ਜੀ ਇਹਨਾਂ ਨੂੰ ਤਾਂ ਅਜੇ 3 ਸਾਲ ਹੋ ਗਏ ਜੀ ਇਹਨਾਂ ਨੇ ਤਾਂ ਬੀਬੀਆਂ ਨਾਲ ਵਾਅਦਾ ਨਹੀਂ ਪੂਰਾ ਕੀਤਾ। ਸੋ ਪੈਸੇ ਉੱਥੇ ਦਿੱਤੇ ਤੇ ਉਹਦਾ ਪ੍ਰਚਾਰ ਹੁਣ ਇੱਥੇ ਹੋਊਗਾ
ਜੀ।
ਕਿ ਇਹਦੇ ਨਾਲ ਬੀਜੇਪੀ ਗਰਾਊਂਡ ਬਣਾ ਲਈ ਆ, 3 ਪਾਰਟੀਆਂ ਅਸੀਂ ਮੁਫ਼ਤ ਵਾਲੀ ਯੋਜਨਾ ਲੈ ਕੇ, ਹੁਣ ਸਾਨੂੰ ਲੱਗਦਾ ਕਿ ਵੀ ਮੋਟਰਾਂ ਵਾਲੇ ਬਿੱਲ ਤਾਂ ਹੁਣ ਕੋਈ ਨਹੀਂ ਲਾ ਸਕਦਾ, ਜਿਹੜਾ ਲਾਊਗਾ ਉਹ ਫਸ ਗਿਆ ਹੈ ਨਾ। ਮੁਫ਼ਤ ਬੱਸ ਸਫ਼ਰ ਵਾਲੀ ਯੋਜਨਾ ਤਾਂ ਹੁਣ ਇਹ ਵਾਪਸ ਨਹੀਂ ਲੈ ਸਕਦੇ, ਜਿਹੜੀ ਮਰਜ਼ੀ ਪਾਰਟੀ ਦੀ ਆ ਜਾਵੇ, ਹੁਣ ਮੁਫ਼ਤ ਬਿਜਲੀ ਵਾਲੀ ਸਹੂਲਤ ਵਾਪਸ ਲੈਣੀ ਔਖੀ ਆ। ਇਸ ਲਈ ਕਿ ਪੰਜਾਬ ਹੁਣ ਚੌਥੀ ਪਾਰਟੀ ਦਾ ਸਵਾਦ ਚੱਖਣ ਨੂੰ ਤਿਆਰੀ ਕਰ ਰਹੇ, ਕਿ ਉਹ ਇਸ ਤਿਆਰੀ 'ਚ ਹੈਗੇ ਨੇ, ਆਪਾਂ ਪਹਿਲਾਂ ਹੀ ਗੱਲ ਕਰਦੇ ਆ ਰਹੇ ਲਗਾਤਾਰ। ਸੋ ਇਸ ਲਈ ਉੱਥੇ ਵਾਲਾ ਮੈਨੂੰ ਲੱਗਦਾ ਚੋਣ ਪ੍ਰਚਾਰ ਹੁਣ ਉਸ ਫੈਸਲੇ ਦਾ ਪੰਜਾਬ 'ਚ ਹੋਊਗਾ। ਔਰ ਦਿੱਲੀ 'ਚ ਇਹਨਾਂ ਨੇ ਬਿਲਕੁਲ ਜੀ ਅੱਜ ਫੈਸਲਾ ਲਿਆ ਕਿ 18 ਤੋਂ ਲੈ ਕੇ 60 ਸਾਲ ਤੱਕ ਵਾਲੀਆਂ ਜਿਹੜੀਆਂ ਔਰਤਾਂ ਨੇ ਹੈ ਨਾ, ਔਰ ਜਿਨ੍ਹਾਂ ਨੂੰ ਕੋਈ ਵੀ ਸਰਕਾਰੀ ਯੋਜਨਾ ਦਾ ਕੋਈ ਇਹੋ ਜਿਹਾ ਪੇਮੈਂਟ ਦੇ ਰੂਪ 'ਚ ਲਾਭ ਨਹੀਂ ਮਿਲਦਾ, ਮੈਨੂੰ ਲੱਗਦਾ ਹੋ ਸਕਦਾ ਬੁਢਾਪਾ ਪੈਨਸ਼ਨ ਦੇ ਹਵਾਲੇ ਨਾਲ ਵੀ ਹੋਵੇ, ਹੋ ਸਕਦਾ ਵਿਧਵਾ ਪੈਨਸ਼ਨ ਦੇ ਹਵਾਲੇ ਨਾਲ ਵੀ ਹੋਵੇ, ਤਾਂ ਇੱਥੋਂ ਤੱਕ ਕਿ ਜਿਨ੍ਹਾਂ ਦੀ 3 ਲੱਖ ਤੋਂ ਘੱਟ ਹੈ ਆਮਦਨ ਉਹਨਾਂ ਲਈ ਇਹ ਸਹੂਲਤ ਹੈ।
ਜੀ
3 ਲੱਖ ਤੋਂ ਘੱਟ ਆਮਦਨ ਹੋਵੇ, 18 ਸਾਲ ਤੋਂ ਉੱਪਰ ਹੋਵੇ, ਤੁਸੀਂ ਵੋਟਰ ਬਣੇ ਹੋਵੋ, ਵੋਟਰਾਂ ਲਈ ਸਹੂਲਤ ਹੈ ਇੱਕ ਤਰ੍ਹਾਂ, ਹੈ ਨਾ। ਸੋ ਇਸ ਲਈ ਉਸ ਪ੍ਰਕਿਰਿਆ ਦੇ ਤਹਿਤ ਇਹ 2500 ਦਾ ਤੋਹਫਾ ਹੈ, ਤੇ ਜਾਂ ਇਹ ਅਗਲੀ ਵਾਰ ਦੀ ਵੋਟ ਪੱਕੀ ਕਰਨ ਦੀ ਪ੍ਰਕਿਰਿਆ, ਤੇ ਉੱਥੇ ਵਾਲਾ ਇਹ 2500 ਪੰਜਾਬ 'ਚ ਬੀਜੇਪੀ ਕੈਸ਼ ਕਰਨਾ ਚਾਹੂਗੀ।
ਜੀ ਦੀਪਕ ਜੀ ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ। ਅੱਛਾ, ਇੱਥੇ ਵੀਕਐਂਡ 'ਤੇ ਸਾਡੀਆਂ ਘੜੀਆਂ 1 ਘੰਟਾ ਅੱਗੇ ਹੋ ਰਹੀਆਂ ਨੇ, ਸੋ ਸੋਮਵਾਰ ਤੋਂ ਜਿਹੜਾ ਸਾਡਾ ਸਥਾਨਕ ਸਮਾਂ ਉਹ ਤਾਂ ਉਹੀ ਰਿਹਾ ਕਰੇਗਾ, ਪਰ ਜਿਹੜੀ ਤੁਹਾਡੇ ਨਾਲ ਗੱਲ ਹੋਣੀ ਆ
ਸਾਡਾ 1 ਘੰਟਾ ਪਿੱਛੇ।
ਹਾਂਜੀ, ਸੋ ਤੁਹਾਡੇ 1 ਘੰਟਾ ਅਰਲੀ ਹੋ ਜਾਣਾ, ਮੈਨੂੰ ਪਤਾ ਵੀ ਪਿਛਲੇ ਮਹੀਨਿਆਂ ਦੌਰਾਨ ਤੁਹਾਡੇ ਵਾਸਤੇ ਬੜਾ ਲੇਟ ਹੋ ਜਾਂਦਾ ਜਦ ਤੱਕ ਸੈਗਮੈਂਟ ਖਤਮ ਹੁੰਦਾ, ਪਰ ਸੋਮਵਾਰ ਤੋਂ ਥੋੜ੍ਹਾ ਜਿਹਾ 1 ਘੰਟਾ ਵੱਜ ਜਾਇਆ ਕਰੇਗਾ।
ਨਹੀਂ, ਇਹ ਵਿਦੇਸ਼ੀ ਸਿਸਟਮ ਸਾਨੂੰ ਹਮੇਸ਼ਾ ਹੀ ਤੰਗ ਕਰਦਾ ਜੀ, ਕੋਈ ਗੱਲ ਨਹੀਂ, ਇਹ ਤਾਂ ਅੰਗਰੇਜ਼ਾਂ ਦੇ ਟਾਈਮ ਤੋਂ ਪੰਜਾਬ ਨੂੰ ਤੰਗ ਕਰਦਾ ਆਇਆ, ਤੇ ਕੋਈ ਗੱਲ ਨਹੀਂ, ਸਰਦੀਆਂ 'ਚ ਲੇਟ ਤੇ ਗਰਮੀਆਂ 'ਚ ਜੀਤੀਆਂ, ਕਮਾਲ।